लो ध्यान दे नाल सुनो, सतगुरु कहिंदे ने गुर कै गृह सेवक जो रहे, भी जिहड़ा सेवक गुर कै गृह, जिहड़ा गुरु दे घर दे विच, भाव जिहड़ा भी गुरु घर दे विच आ के रहिंदा है ते गुरु घर दे विच आ के सेवा करदा है,
गुर की आग्या मन मह सह,
ते भाई फिर ओनू चाहीदा है कि ओह गुरु दी आग्या नूं अपने मन विच सहारना करे, भाव ਗੁਰੂ ਦੀ ਆਗਿਆ ਅੱਗੇ ਆਪਣਾ ਸਿਰ ਝੁਕਾ ਦੇਵੇ। ਜੋ ਗੁਰੂ ਦੀ ਆਗਿਆ ਹੁੰਦੀ ਹੈ ਉਹਨੂੰ ਮਨ ਕਰਕੇ ਪ੍ਰਵਾਨ ਕਰ ਲਵੇ। ਇਹ ਮਨਮੈ ਸਹਿ ਦਾ ਅਰਥ ਹੈ ਵੀ ਉਹਨੂੰ ਮਨ ਵਿੱਚ ਸਹਾਰੇ, ਭਾਵ ਗੁਰੂ ਦੀ ਆਗਿਆ ਨੂੰ ਆਪਣੇ ਮਨ ਵਿੱਚ ਪ੍ਰਵਾਨ ਕਰੇ, ਸਵੀਕਾਰ ਕਰੇ ਵੀ ਜੋ ਗੁਰੂ ਦਾ ਹੁਕਮ ਹੈ ਉਹਨੂੰ ਤਨ ਕਰਕੇ ਵੀ ਤੇ ਮਨ ਕਰਕੇ ਵੀ ਅੰਗੀਕਾਰ ਕਰੇ।
ਆਪਸ ਕਹੋ ਕਰ ਕਛ ਨਾ ਜਨਾਵੇ,
ਤੇ ਗੁਰਸਿੱਖ ਨੂੰ ਚਾਹੀਦਾ ਹੈ ਵੀ ਗੁਰੂ ਦੇ ਸਾਹਮਣੇ ਆਪਣੇ ਆਪ ਨੂੰ ਕੁਛ ਸਮਝ ਕੇ ਵੀ ਮੈਂ ਵੀ ਕੁਛ ਹਾਂ, ਵੀ ਮੈਂ ਮਾਇਆਧਾਰੀ ਹਾਂ, ਮੈਂ ਜਥੇਦਾਰ ਹਾਂ, ਮੈਂ ਪ੍ਰਧਾਨ ਹਾਂ, ਮੈਂ ਸੈਕਟਰੀ ਹਾਂ, ਇਉਂ ਆਪਣੇ ਆਪ ਨੂੰ ਕੁਛ ਕਰਕੇ ਵੀ ਸਤਿਗੁਰੂ ਦੇ ਸਾਹਮਣੇ ਨਾ ਜਣਾਵੇ।
ਹਰ ਹਰ ਨਾਮ ਹਿਰਦੈ ਸਦ ਧਿਆਵੇ,
ਗੁਰਸਿੱਖ ਦਾ ਇਹ ਫਰਜ਼ ਬਣਦਾ ਹੈ ਕਿ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਹਮੇਸ਼ਾ ਲਈ ਧਿਆਵੇ, ਭਾਵ ਹਰ ਵੇਲੇ ਆਪਣੇ ਹਿਰਦੇ ਵਿੱਚ ਵਾਹਿਗੁਰੂ 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 ਨਾਮ ਨੂੰ ਚੇਤੇ ਕਰੇ।
ਮਨ ਵੇਚੈ ਸਤਿਗੁਰ ਕੈ ਪਾਸ,
ਲੋ ਸਤਿਗੁਰੂ ਕਹਿੰਦੇ ਨੇ ਗੁਰਸਿੱਖ ਦਾ ਇਹ ਵੀ ਫਰਜ਼ ਬਣਦਾ ਹੈ ਕਿ ਉਹ ਆਪਣਾ ਮਨ ਸਤਿਗੁਰੂ ਦੇ ਪਾਸ ਵੇਚ ਦੇਵੇ। ਵੇਚਣ ਤੋਂ ਮੁਰਾਦ ਹੈ ਜਦੋਂ ਆਪਾਂ ਕਿਸੇ ਨੂੰ ਆਪਣਾ ਘਰ ਵੇਚ ਦੇਈਏ ਜਾਂ ਆਪਣੀ ਕਾਰ ਵੇਚ ਦੇਈਏ, ਫਿਰ ਉਹ ਸਾਡੀ ਮਾਲਕੀ ਸਾਡੀ ਮੇਰ ਖਤਮ ਹੋ ਜਾਂਦੀ ਹੈ। ਹਜ਼ੂਰ ਕਹਿੰਦੇ ਨੇ ਆਪਾਂ ਸਤਿਗੁਰੂ ਨੂੰ ਆਪਣਾ ਮਨ ਵੇਚ ਦੇਣਾ, ਫਿਰ ਉਹਦੇ ਉੱਤੇ ਮੇਰ ਨਹੀਂ ਕਰਨੀ, ਫਿਰ ਆਪਣੇ ਆਪ ਅਸੀਂ ਉਹਦੇ ਬਾਰੇ ਕੋਈ ਕਿਸੇ ਕਿਸਮ ਦਾ ਹੰਕਾਰ ਨਹੀਂ ਕਰਨਾ। ਇਸੇ ਲਈ ਸਤਿਗੁਰੂ ਦੀ ਇਹ ਮਹਾਨ ਸਿੱਖਿਆ ਸਾਡੇ ਲਈ ਧਾਰਨ ਯੋਗ ਹੈ। ਮਨ ਵਿੱਚ ਹੈ ਸਤਿਗੁਰ ਕੈ ਪਾਸ, ਸਿੱਖ ਨੂੰ ਚਾਹੀਦਾ ਹੈ ਕਿ ਸਤਿਗੁਰੂ ਦੇ ਪਾਸ ਆਪਣੇ ਮਨ ਨੂੰ ਵੇਚ ਦੇਵੇ।
ਇਸ ਸੇਵਕ ਕੇ ਕਾਰਜ ਰਾਸ,
ਤੇ ਹਜ਼ੂਰ ਕਹਿੰਦੇ ਭਾਈ ਫਿਰ ਉਹ ਸੇਵਕ ਦੇ ਸਾਰੇ ਕਾਰਜ ਸਤਿਗੁਰੂ ਆਪ ਸੰਪੂਰਨ ਕਰਦਾ ਹੈ।
ਸੇਵਾ ਕਰਤ ਹੋਏ ਨਿਸ਼ਕਾਮੀ,
ਲੋ ਜਿਹੜਾ ਗੁਰਸਿੱਖ ਨਿਸ਼ਕਾਮ ਹੋ ਕੇ ਭਾਈ ਸਤਿਗੁਰੂ ਦੀ ਸੇਵਾ ਕਰਦਾ ਹੈ, ਕਿਉਂਕਿ ਇੱਕ ਸਕਾਮ ਸੇਵਾ ਹੁੰਦੀ ਹੈ, ਸਕਾਮ ਸੇਵਾ ਉਸਨੂੰ ਕਹਿੰਦੇ ਨੇ, ਕੋਈ ਕਾਮਨਾ ਵਸ਼ ਅਸੀਂ ਸੇਵਾ ਕਰੀਏ। ਜਿਵੇਂ ਆਮ ਤੌਰ 'ਤੇ ਸੰਸਾਰੀ ਲੋਕਾਂ ਦੀ ਕੋਈ ਨਾ ਕੋਈ ਕਾਮਨਾ ਹੁੰਦੀ ਹੈ, ਹੁਣ ਆਪਾਂ ਕੋਈ ਲੰਗਰ ਦੀ ਸੇਵਾ ਕਰਦਾ ਹੈ, ਕੋਈ ਦੇਗ ਦੀ ਸੇਵਾ ਕਰਦਾ ਹੈ, ਕੋਈ ਰੁਮਾਲਿਆਂ ਦੀ ਸੇਵਾ ਕਰਦਾ ਹੈ, ਕੋਈ ਮਾਇਆ ਦੀ ਸੇਵਾ ਕਰਦਾ ਹੈ, ਕੋਈ ਹੋਰ ਅਨੇਕਾਂ ਪ੍ਰਕਾਰ ਦੀ ਸੇਵਾ ਕਰਦਾ, ਪਰ ਹਜ਼ੂਰ ਕਹਿੰਦੇ ਨੇ ਕੋਈ ਨਾ ਕੋਈ ਇੱਛਾ ਤਾਂ ਹੁੰਦੀ ਹੈ ਉਹਦੇ ਪਿੱਛੇ। ਜਿਹੜੀ ਸਕਾਮ ਸੇਵਾ ਕਰਨ ਦੇ ਨਾਲ ਠੀਕ ਹੈ, ਇੱਛਾ ਪੂਰੀ ਤਾਂ ਹੋ ਜਾਂਦੀ ਹੈ, ਪਰ ਉਹਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਪਰ ਸਤਿਗੁਰੂ ਇੱਥੇ ਗੁਰਸਿੱਖ ਨੂੰ ਕਹਿੰਦੇ ਨੇ ਐਵੇਂ ਨਾ ਵੀ ਤੂੰ ਗੁਰੂ ਦੇ ਕੋਲ ਆ ਕੇ ਆਪਦੀਆਂ ਮੰਗਾਂ ਹੀ ਮੰਗਦਾ ਰਿਹਾ ਕਰ, ਕੋਈ ਸੇਵਾ ਕਰਨੀ ਹੈ ਸੇਵਾ ਥੋੜ੍ਹੀ, ਮੰਗਣ ਬਹੁਤਾ, ਮਹਿਲ ਨਾ ਪਾਵੇ ਕਹਿ ਤੋ ਬਹੁਤਾ। ਉਹ ਮਹਾਂਪੁਰਖ ਇੱਕ ਖੁੱਲ੍ਹਾ ਜਿਹਾ ਬਚਨ ਵੀ ਸੁਣਾਇਆ ਕਰਦੇ ਸਨ ਵੀ ਸਾਡੀ ਆਮ ਲੋਕਾਂ ਦੀ ਹਾਲਤ ਕੀ ਹੈ, ਗੰਢੇ ਵੱਟੇ ਸੰਡਾ ਅਤੇ ਤੇਲੀ ਵੱਟੇ ਹਵੇਲੀ ਮੰਗਦੇ ਹਾਂ, ਇਹ ਸਾਡੀ ਹਾਲਤ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਦੇ ਰਹੇ ਹਨ ਵੀ ਸੇਵਾ ਕਰਤ ਹੋਏ ਨਿਸ਼ਕਾਮੀ, ਵੀ ਜਿਹੜਾ ਗੁਰਸਿੱਖ ਨਿਸ਼ਕਾਮ ਹੋ ਕੇ ਭਾਈ ਸਤਿਗੁਰੂ ਦੀ ਸੇਵਾ ਕਰਦਾ ਹੈ,
ਜਿਸ ਕੋ ਹੋਤ ਪ੍ਰਾਪਤ ਸਵਾਮੀ,
ਤੇ ਭਾਈ ਫਿਰ ਉਸਨੂੰ ਉਹ ਸਵਾਮੀ ਮਾਲਕ ਵਾਹਿਗੁਰੂ ਪਰਮੇਸ਼ਰ ਵੀ ਪ੍ਰਾਪਤ ਹੋ ਜਾਂਦਾ ਹੈ। ਜਦੋਂ ਅਸੀਂ ਨਿਸ਼ਕਾਮ ਸੇਵਾ ਕਰਦੇ ਹਾਂ ਤੇ ਫਿਰ ਸਾਡਾ ਹਿਰਦਾ ਸ਼ੁੱਧ ਹੁੰਦਾ, ਜਦੋਂ ਹਿਰਦਾ ਸ਼ੁੱਧ ਹੋ ਗਿਆ ਤੇ ਫਿਰ ਆਪੇ ਵਾਹਿਗੁਰੂ ਪਰਮੇਸ਼ਰ ਮਿਲਦਾ ਹੈ।
ਆਪਣੀ ਕਿਰਪਾ ਜਿਸ ਆਪ ਕਰੇ,
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮੁਕਤੀ ਗੱਲ ਸਾਨੂੰ ਇਹ ਸਮਝਾਉਂਦੇ ਹਨ ਵੀ ਮਨੁੱਖ ਦੇ ਕੀਤਿਆਂ ਵੀ ਕੁਝ ਹੋਣ ਵਾਲਾ ਨਹੀਂ ਹੈ, ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਕਿਰਪਾ ਜਿਸ ਉੱਤੇ ਆਪ ਕਰ ਦੇਵੇ।
ਨਾਨਕ ਸੋ ਸੇਵਕ ਗੁਰ ਕੀ ਮਤ ਲੈ,
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਉਹੀ ਸੇਵਕ ਤੇ ਗੁਰੂ ਦੀ ਮਤ ਨੂੰ ਲੈਂਦਾ ਹੈ, ਗੁਰੂ ਦੀ ਮਤ ਨੂੰ ਧਾਰਨ ਕਰਦਾ ਹੈ।
ਇਸ ਵਿਸਵੇ ਗੁਰ ਕਾ ਮਨ ਮਾਨੈ,
ਲੋ ਹੁਣ ਭਾਈ ਜਦੋਂ ਪੂਰੇ ਗੁਰੂ ਦੀ ਪ੍ਰਸੰਨਤਾ ਹੁੰਦੀ ਹੈ ਉਸ ਵੇਲੇ ਸਾਨੂੰ ਕੀ ਲਾਭ ਹੁੰਦੇ ਨੇ ਉਹਦੇ ਬਾਰੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜ਼ਿਕਰ ਕਰ ਰਹੇ ਹਨ 20 ਵਿਸਵੇ ਗੁਰ ਕਾ ਮਨ ਮੰਨੇ। 20 ਵਿਸਵੇ 20 ਵਿਸਵੇ ਦਾ ਇੱਕ ਬਿੱਘਾ ਹੁੰਦਾ ਸੀ। ਇਹ ਪੁਰਾਣਾ ਇੱਕ ਸ਼ਬਦ ਹੈ ਜਿਹੜਾ ਆਮ ਤੌਰ 'ਤੇ ਪੁਰਾਣੇ ਬਜ਼ੁਰਗ ਪਿੰਡਾਂ ਦੇ ਵਿੱਚ ਵਰਤਦੇ ਸਨ ਵੀ ਇਹ 20 ਵਿਸਵੇ ਗੱਲ ਸੱਚੀ ਹੈ। ਇਹਦਾ ਮਤਲਬ ਹੁੰਦਾ ਵੀ 100%, ਜਿਹਨੂੰ ਆਪਾਂ ਕਹਿ ਦਈਏ ਵੀ 100%। 20 ਵਿਸਵੇ ਦਾ ਅਰਥ ਹੈ ਵੀ 100%, ਭਾਵ ਪੂਰਨ ਤੌਰ 'ਤੇ ਜਦੋਂ ਗੁਰੂ ਦਾ ਮਨ ਕਿਸੇ 'ਤੇ ਮੰਨ ਜਾਂਦਾ ਹੈ।
ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ,
ਲੋ ਫਿਰ ਉਹ ਜਿਹੜਾ ਸੇਵਕ ਹੈ ਨਾ ਉਹ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਗਤੀ ਨੂੰ ਵੀ ਜਾਣ ਲੈਂਦਾ ਹੈ, ਜਿਹਦੇ ਉੱਤੇ ਸਤਿਗੁਰੂ ਦਾ 100% ਮਨ ਪਤੀ ਜਾਂਦਾ ਹੈ, ਮਨ ਪ੍ਰਸੰਨ ਹੋ ਜਾਂਦਾ ਹੈ, ਅਤੇ ਫਿਰ ਉਹ ਗੁਰੂ ਦਾ ਸੇਵਕ ਉਸ ਅਕਾਲ ਪੁਰਖ ਵਾਹਿਗੁਰੂ ਦੀ ਅਗਮ ਅਗਾਧ ਗਤੀ ਨੂੰ ਵੀ ਜਾਣ ਲੈਂਦਾ ਹੈ।
ਸੋ ਸਤਿਗੁਰ ਜਿਸ ਹਿਰਦੈ ਹਰ ਨਾਉ,
ਲੋ ਹਜ਼ੂਰ ਕਹਿੰਦੇ ਨੇ ਭਾਈ ਉਹ ਅਸਲੀ ਸੱਚਾ ਗੁਰੂ ਹੈ ਜਿਸਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਟਿਕਿਆ ਹੋਇਆ ਹੈ।
ਅਨੇਕ ਵਾਰ ਗੁਰ ਕੋ ਬਲ ਜਾਓ,
ਵੀ ਐਸੇ ਸਤਿਗੁਰੂ ਤੋਂ ਅਸੀਂ ਅਨੇਕਾਂ ਵਾਰ ਬਲਿਹਾਰ ਜਾਂਦੇ ਹਾਂ, ਕਿਉਂਕਿ ਸਤਿਗੁਰੂ ਦੇ ਬਚਨ ਨੇ ਬਲਿਹਾਰੀ ਗੋਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੈ, ਐਸੇ ਗੁਰੂ ਤੋਂ ਅਨੇਕਾਂ ਵਾਰ ਬਲਿਹਾਰ ਜਾਣੇ ਹਾਂ।
ਸਰਬ ਨਿਧਾਨ ਜੀ ਕਾ ਦਾਤਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਸਤਿਗੁਰੂ ਇਸ ਜੀਵ ਨੂੰ ਸਾਰੇ ਹੀ ਖਜ਼ਾਨਿਆਂ ਦਾ ਦਾਨ ਕਰਨ ਵਾਲਾ ਹੈ, ਅਥਵਾ ਸਰਬ ਨਿਧਾਨ ਉਹ ਵਾਹਿਗੁਰੂ ਉਹ ਸਤਿਗੁਰੂ ਸਾਰੇ ਖਜ਼ਾਨੇ ਵੀ ਦਿੰਦਾ ਹੈ, 9 ਨਿਧੀਆਂ 18 ਸਿੱਧੀਆਂ ਦੇ, ਤੇ ਨਾਲ ਇਸ ਜੀਵ ਨੂੰ ਜੀ ਦਾਨ ਦੇਣ ਵਾਲਾ ਦਾਤਾ ਵੀ ਹੈ।
8 ਪਹਿਰ ਪਾਰ ਬ੍ਰਹਮ ਰੰਗ ਰਾਤਾ,
ਕਿਉਂਕਿ ਉਹ ਸੱਚਾ ਸਤਿਗੁਰੂ 8 ਪਹਿਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ।
ਬ੍ਰਹਮ ਮਹਿ ਜਨ, ਜਨ ਮਹਿ ਪਾਰ ਬ੍ਰਹਮ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਬ੍ਰਹਮ ਦੇ ਵਿੱਚ ਜਨ ਵਾਹਿਗੁਰੂ ਦਾ ਦਾਸ, ਤੇ ਉਸ ਵਾਹਿਗੁਰੂ ਦੇ ਦਾਸ ਦੇ ਵਿੱਚ ਉਹ ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਆਪ ਵਸ ਰਿਹਾ ਹੈ, ਜਿਵੇਂ ਬੂੰਦ ਵਿੱਚ ਸਾਗਰ ਤੇ ਸਾਗਰ ਦੇ ਵਿੱਚ ਬੂੰਦ ਸਮਾਈ ਹੁੰਦੀ ਹੈ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਵਨ ਬੁਝਾ ਬਿਦ ਜਾਣਾ, ਇਸੇ ਤਰ੍ਹਾਂ ਇਹ ਜਿਹੜਾ ਜਨ ਬੂੰਦ ਵਾਂਗੂ ਹੈ ਤੇ ਵਾਹਿਗੁਰੂ ਸਾਗਰ ਵਾਂਗ ਹੈ। ਜਿਵੇਂ ਬੂੰਦ ਵਿੱਚ ਸਾਗਰ ਤੇ ਸਾਗਰ ਵਿੱਚ ਬੂੰਦ ਮਿਲੀ ਹੁੰਦੀ ਹੈ, ਇਉਂ ਉਹ ਵਾਹਿਗੁਰੂ ਦਾਸ ਦੇ ਵਿੱਚ ਤੇ ਦਾਸ ਉਸ ਪਾਰ ਦੇ ਪਾਰ ਬ੍ਰਹਮ ਦੇ ਵਿੱਚ ਸਮਾਇਆ ਰਹਿੰਦਾ ਹੈ।
ਇੱਕ ਹੈ ਆਪ ਨਹੀਂ ਕਛ ਭਰਮ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਦੋਨਾਂ ਰੂਪਾਂ ਦੇ ਵਿੱਚ ਹੀ ਆਪ ਵਰਤ ਰਿਹਾ ਹੈ। ਇੱਕ ਹੈ ਆਪ, ਉਹ ਇੱਕ ਵਾਹਿਗੁਰੂ ਹੀ ਦੋਵੇਂ ਸਰੂਪਾਂ ਦੇ ਵਿੱਚ ਵਰਤ ਰਿਹਾ ਹੈ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਨਹੀਂ ਕਛ ਪਰਮ, ਇਹਦੇ ਵਿੱਚ ਕੋਈ ਪਰਮ ਭੁਲੇਖੇ ਵਾਲੀ ਗੱਲ ਹੈ ਹੀ ਨਹੀਂ ਹੈ।
ਸਹਿਸ ਸਿਆਣਪ ਲਿਆ ਨਾ ਜਾਈਐ,
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਐਸਾ ਸਤਿਗੁਰੂ ਹੈ ਉਹ ਚਾਹੇ ਹਜ਼ਾਰਾਂ ਵੀ ਆਪਾਂ ਸਿਆਣਪਾਂ ਕਰ ਲਈਏ ਤੇ ਹਜ਼ਾਰਾਂ ਬੁੱਧੀ ਦੀਆਂ ਸਿਆਣਪਾਂ ਦੇ ਨਾਲ ਐਸਾ ਪੂਰਾ ਤੇ ਸੱਚਾ ਸਤਿਗੁਰੂ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
ਨਾਨਕ ਐਸਾ ਗੁਰ ਬਡ ਭਾਗੀ ਪਾਈ ਹੈ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਐਸਾ ਗੁਰੂ ਤੇ ਵੱਡਿਆਂ ਭਾਗਾਂ ਦੇ ਨਾਲ ਹੀ ਪ੍ਰਾਪਤ ਕੀਤਾ ਜਾਂਦਾ ਹੈ, ਵੀ ਹਜ਼ਾਰਾਂ ਸਿਆਣਪਾਂ ਦੇ ਨਾਲ ਉਹ ਗੁਰੂ ਨਹੀਂ ਮਿਲਦਾ। ਤੁਸੀਂ ਅਕਸਰ ਇਹ ਵੀ ਗੱਲ ਸੰਸਾਰ ਦੇ ਵਿੱਚ ਵੇਖੋਗੇ ਵੀ ਜਿੰਨੇ ਬਹੁਤੇ ਪੜ੍ਹੇ ਲਿਖੇ ਪੁਰਸ਼ ਹੁੰਦੇ ਨੇ ਨਾ, ਕੋਈ ਵੱਡੀਆਂ ਵੱਡੀਆਂ ਡਿਗਰੀਆਂ ਵਾਲੇ, ਕੋਈ ਪ੍ਰੋਫੈਸਰ, ਪ੍ਰਿੰਸੀਪਲ, ਕੋਈ ਡੀਨ ਜਾਂ ਕੋਈ ਹੋਰ PhD ਕਰਨ ਵਾਲੇ, ਉਹਨਾਂ ਵਿੱਚੋਂ ਗੁਰਸਿੱਖੀ ਦੇ ਤਾਰਨੀ ਵਿਰਲੇ ਹੋਣਗੇ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋਵੇ, ਕਿਉਂਕਿ ਉਹਨਾਂ ਨੂੰ ਆਪਣੀ ਵਿਦਿਆ ਦਾ ਹੀ ਆਪਣੀ ਸਿਆਣਪ ਦਾ ਮਾਣ ਹੋ ਜਾਂਦਾ, ਇਸੇ ਲਈ ਉਹ ਪੂਰੇ ਗੁਰੂ ਦੀ ਸ਼ਰਨ ਵਿੱਚ ਨਹੀਂ ਆ ਸਕਦੇ। ਉਹਨਾਂ ਨੂੰ ਇਹ ਭੁਲੇਖਾ ਹੁੰਦਾ ਵੀ ਸਾਡੇ ਕੋਲ ਪਹਿਲਾਂ ਹੀ ਬਹੁਤ ਗਿਆਨ ਦਾ ਭੰਡਾਰ ਹੈ ਅਤੇ ਅਸੀਂ ਹੁਣ ਹੋਰ ਗੁਰੂ ਦੇ ਕੋਲ ਜਾ ਕੇ ਕੀ ਲੈਣਾ। ਇਹ ਵੱਡਾ ਭੁਲੇਖਾ ਵਿਦਵਾਨਾਂ ਨੂੰ ਪੈ ਜਾਂਦਾ ਹੈ। ਪਰ ਇੱਕ ਗੱਲ ਯਾਦ ਰੱਖਣ ਵਾਲੀ ਹੈ, ਕਿਸੇ ਮਹਾਂਪੁਰਖ ਨੇ ਇਹ ਗੱਲ ਆਖੀ ਹੈ, ਜਿਹੜਾ ਅਸੀਂ ਗਿਆਨ ਬਾਹਰੋਂ ਇਕੱਠਾ ਕਰਦੇ ਹਾਂ ਨਾ, ਅਤੇ ਉਹ ਤਾਂ ਗਿਆਨ ਉਧਾਰਾ ਹੁੰਦਾ, ਅਤੇ ਜਿਹੜਾ ਅਸੀਂ ਆਪਣੇ ਅੰਦਰੋਂ ਗਿਆਨ ਪ੍ਰਗਟ ਕਰਨਾ ਉਹ ਸਾਡਾ ਆਪਣਾ ਅਨੁਭਵ ਹੋ ਸਕਦਾ। ਅਤੇ ਗੁਰੂ ਕਹਿੰਦਾ ਵੀ ਜਿਹੜਾ ਉਧਾਰਾ ਗਿਆਨ ਲੈ ਕੇ ਕੰਮ ਨਹੀਂ ਚੱਲ ਸਕਦਾ, ਤੁਹਾਨੂੰ ਆਪਣੇ ਅੰਦਰੋਂ ਗਿਆਨ ਪ੍ਰਗਟ ਕਰਨਾ ਪਵੇਗਾ, ਉਹ ਤੁਹਾਡੇ ਕੰਮ ਆਉਣਾ। ਹੁਣ ਕਿਸੇ ਦੀਆਂ ਅੱਖਾਂ ਉਹ ਅੰਨੇ ਦੇ ਕੰਮ ਥੋੜ੍ਹਾ ਆ ਸਕਦੀਆਂ, ਜੇ ਸਾਡੀਆਂ ਆਪਣੀਆਂ ਅੱਖਾਂ ਸਾਨੂੰ ਕੰਮ ਦੇਣਗੀਆਂ। ਪਰ ਜਿਹੜਾ ਇੱਕ ਅਗਿਆਨੀ ਪੁਰਸ਼ ਹੈ, ਉਹ ਤੇ ਕਿਸੇ ਹੱਦ ਤੱਕ ਆਪਣੇ ਇਸ ਅਗਿਆਨ ਨੂੰ ਸਮਝ ਕੇ ਗੁਰੂ ਦੀ ਸ਼ਰਨ ਵਿੱਚ ਛੇਤੀ ਆ ਜਾਂਦਾ ਹੈ ਤੇ ਗੁਰੂ ਦੇ ਪਾਸੋਂ ਗਿਆਨ ਪ੍ਰਾਪਤ ਕਰ ਲੈਂਦਾ ਹੈ। ਤੇ ਜਿਹੜਾ ਆਦਮੀ ਪੜ੍ਹਿਆ ਲਿਖਿਆ ਪੰਡਿਤ ਤੇ ਆਪਣੇ ਆਪ ਨੂੰ ਪਹਿਲਾਂ ਹੀ ਵੱਡਾ ਗਿਆਨਵਾਨ ਸਮਝ ਲਵੇ ਨਾ, ਤੇ ਫਿਰ ਉਹਨੂੰ ਗੁਰੂ ਦੀ ਸ਼ਰਨ ਵਿੱਚ ਆਉਣਾ ਬਹੁਤ ਔਖਾ ਹੁੰਦਾ। ਇਹਦਾ ਕੀ ਕਾਰਨ? ਇਹਦਾ ਕਾਰਨ ਇੱਕੋ ਹੀ ਹੈ, ਉਹਦੇ ਮਨ ਦੇ ਵਿੱਚ ਇਸ ਗੱਲ ਦਾ ਭੁਲੇਖਾ ਹੁੰਦਾ ਵੀ ਮੇਰੇ ਕੋਲ ਤਾਂ ਪਹਿਲਾਂ ਹੀ ਗਿਆਨ ਬਹੁਤ ਹੈ, ਇਸ ਲਈ ਮੈਨੂੰ ਹੁਣ ਹੋਰ ਗਿਆਨ ਲੈਣ ਵਾਸਤੇ ਕਿਸੇ ਕੋਲ ਜਾਣਾ ਨਹੀਂ ਚਾਹੀਦਾ। ਇਸੇ ਲਈ ਕਿਸੇ ਦਾਰਸ਼ਨਿਕ ਬੰਦੇ ਨੇ ਬੜਾ ਸੋਹਣਾ ਕਟਾਕਸ਼ ਕੀਤਾ ਹੈ। ਉਹ ਲਿਖਦਾ ਹੈ ਵੀ ਜਿਹੜਾ ਇੱਕ ਸਾਧਾਰਨ ਪੁਰਸ਼ ਅਗਿਆਨੀ ਹੈ ਉਹਨੂੰ ਗਿਆਨ ਛੇਤੀ ਪ੍ਰਾਪਤ ਹੋ ਜਾਂਦਾ ਹੈ, ਤੇ ਜਿਹੜਾ ਆਪਣੇ ਆਪ ਨੂੰ ਪਹਿਲਾਂ ਹੀ ਵਿਦਵਾਨ ਸਮਝ ਲੈਂਦਾ, ਪਹਿਲਾਂ ਹੀ ਗਿਆਨਵਾਨ ਸਮਝ ਲੈਂਦਾ ਹੈ, ਉਹਦਾ ਗਿਆਨ ਬਾਹਰਲੇ ਗਿਆਨ ਦੇ ਧੂੰਏ ਦੇ ਨਾਲ ਟਕਿਆ ਜਾਂਦਾ। ਜਿਹੜੇ ਬਹੁਤੇ ਪੜ੍ਹੇ ਲਿਖੇ ਹੁੰਦੇ ਨੇ ਨਾ, ਉਹ ਬਾਹਰਲੇ ਸ਼ਬਦਾਂ ਦੇ ਧੂੜ ਦੇ ਵਿੱਚ ਉਹਨਾਂ ਦਾ ਅਸਲੀ ਜਿਹੜਾ ਗਿਆਨ ਹੈ ਉਹ ਦੱਬਿਆ ਜਾਂਦਾ, ਉਸ ਵੱਲ ਉਹਨਾਂ ਦਾ ਧਿਆਨ ਹੀ ਨਹੀਂ ਜਾਂਦਾ। ਇਸੇ ਲਈ ਉਹ ਗੁਰੂ ਤੋਂ ਬਿਨਾਂ ਅਸਲੀ ਜਿਹੜਾ ਅਨੁਭਵੀ ਗਿਆਨ ਹੈ ਉਹਨੂੰ ਪ੍ਰਾਪਤ ਨਹੀਂ ਕਰ ਸਕਦੇ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿਸੇ ਸਾਧਾਰਨ ਬੰਦੇ ਨੂੰ ਗੁਰੂ ਦੀ ਸ਼ਰਨ ਵਿੱਚ ਆਉਣਾ ਸੌਖਾ ਲੱਗਦਾ ਹੈ, ਕਿਸੇ ਪੜ੍ਹੇ ਲਿਖੇ ਕਿਸੇ ਡਾਕਟਰ ਇੰਜੀਨੀਅਰ ਨੂੰ ਗੁਰੂ ਦੇ ਕੋਲ ਆਉਣਾ ਔਖਾ ਲੱਗਦਾ, ਕਿਉਂਕਿ ਉਹਦੇ ਉੱਤੇ ਜਿਹੜਾ ਸ਼ਬਦੀ ਗਿਆਨ ਹੈ, ਬਾਹਰੋਂ ਉਧਾਰਾ ਲਿਆ ਗਿਆਨ ਹੈ, ਉਹ ਉਹਨੂੰ ਭੁਲੇਖਾ ਪਾਉਂਦਾ, ਤੇਰੇ ਕੋਲ ਤਾਂ ਪਹਿਲਾਂ ਬਥੇਰਾ ਕੁਛ ਹੈ। ਇਹ ਕਾਰਨ ਹੁੰਦੇ ਨੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੋ ਕੁਛ ਕਹਿ ਰਹੇ ਨੇ ਬਿਲਕੁਲ ਸੱਚ ਹੈ ਵੀ ਹਜ਼ਾਰਾਂ ਸਿਆਣਪਾਂ ਕਰਕੇ ਵੀ ਪੂਰਾ ਸਤਿਗੁਰੂ ਨਹੀਂ ਪ੍ਰਾਪਤ ਕੀਤਾ ਜਾ ਸਕਦਾ, ਐਸਾ ਗੁਰੂ ਤੇ ਵੱਡਿਆਂ ਭਾਗਾਂ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ।
ਸਫਲ ਦਰਸ਼ਨ ਪੇਖਤ ਪੁਨੀਤ।
ਇਸ ਲਈ ਮੁਕਦੀ ਗੱਲ ਇਹ ਆ ਵੀ ਬਾਹਰਲੇ ਗਿਆਨ ਦੇ ਨਾਲ ਆਪਣੇ ਅਗਿਆਨ ਨੂੰ ਛੁਪਾਇਆ ਜਾ ਸਕਦਾ, ਇਹ ਗੱਲ ਸਮਝਣ ਵਾਲੀ ਹੈ। ਬਾਹਰਲੇ ਗਿਆਨ ਦੇ ਨਾਲ, ਕਿਤਾਬੀ ਗਿਆਨ ਦੇ ਨਾਲ ਆਪਣੇ ਅਗਿਆਨ ਨੂੰ ਛੁਪਾਇਆ ਜਾ ਸਕਦਾ ਹੈ, ਪਰ ਉਸ ਅਗਿਆਨ ਨੂੰ ਮਿਟਾਇਆ ਨਹੀਂ ਜਾ ਸਕਦਾ। ਜੇ ਆਪਣੇ ਅੰਦਰਲੇ ਅਗਿਆਨ ਨੂੰ ਮਿਟਾਉਣਾ ਤੇ ਫਿਰ ਗੁਰੂ ਦੇ ਕੋਲ ਹੀ ਜਾਣਾ ਪਵੇਗਾ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ, ਅਗਿਆਨ ਦੇ ਹਨੇਰੇ ਨੂੰ ਗੁਰੂ ਨੇ ਦੂਰ ਕਰਨਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਐਸਾ ਗੁਰੂ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਸਤਿਗੁਰੂ ਦੀ ਹੀ ਵਡਿਆਈ ਕਰਦੇ ਨੇ, ਸਫਲ ਦਰਸ਼ਨ ਪੇਖਤ ਪੁਨੀਤ, ਵੀ ਸਤਿਗੁਰੂ ਦਾ ਦਰਸ਼ਨ ਤੇ ਸਫਲ ਹੈ। ਸਫਲ ਦਰਸ਼ਨ ਉਸ ਨੂੰ ਕਹਿੰਦੇ ਨੇ ਵੀ ਸਤਿਗੁਰੂ ਦੇ ਦਰਸ਼ਨ ਕਰਕੇ ਹੀ ਜਿਹੜੇ ਫਲ ਦੀ ਇੱਛਾ ਹੋਵੇ ਉਹ ਮਿਲ ਜਾਣਾ, ਉਹਨੂੰ ਸਫਲ ਦਰਸ਼ਨ ਕਹਿੰਦੇ ਨੇ। ਵੀ ਸਤਿਗੁਰੂ ਦਾ ਦਰਸ਼ਨ ਸਫਲ ਦਰਸ਼ਨ ਹੈ, ਪੇਖਤ ਪੁਨੀਤ, ਤੇ ਜਿਹੜਾ ਵੀ ਭਾਈ ਸਤਿਗੁਰੂ ਦੇ ਇੱਕ ਵਾਰੀ ਆ ਕੇ ਦਰਸ਼ਨ ਕਰ ਲਵੇ ਉਹ ਪਵਿੱਤਰ ਹੋ ਜਾਂਦਾ ਹੈ।
ਪਰਸਤ ਚਰਨ ਗਤ ਨਿਰਮਲ ਰੀਤ।
ਤੇ ਭਾਈ ਜਿਹੜਾ ਸੱਚੇ ਸਤਿਗੁਰੂ ਦੇ ਆ ਕੇ ਚਰਨਾਂ ਨੂੰ ਛੋਹ ਲੈਂਦਾ ਹੈ, ਪਰਸਤ ਚਰਨ, ਸਤਿਗੁਰੂ ਦੇ ਚਰਨਾਂ ਨੂੰ ਛੋਹਦਿਆਂ ਸਾਰ ਗਤ ਇਸ ਮਨੁੱਖ ਦੀ ਸਦਗਤੀ ਹੋ ਜਾਂਦੀ ਹੈ, ਤੇ ਨਿਰਮਲ ਰੀਤ ਤੇ ਨਾਲ ਇਸੇ ਜੀਵਨ ਦੀ ਰਹੁ ਰੀਤ ਰਹਿਤ ਮਰਯਾਦਾ ਰਹਿਣੀ ਬਹਿਣੀ ਵੀ ਬੜੀ ਪਵਿੱਤਰ ਹੋ ਜਾਂਦੀ ਹੈ।
ਭੇਟਤ ਸੰਗ ਰਾਮ ਗੁਣ ਰਵੇ।
ਭਾਈ ਜਿਹੜਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਮਿਲਦਾ ਹੈ, ਭਾਵ ਸਤਿਗੁਰੂ ਦੀ ਸੰਗਤ ਵਿੱਚ ਮਿਲ ਜਾਂਦਾ ਹੈ, ਰਾਮ ਗੁਣ ਰਵੇ, ਫਿਰ ਉਹ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਨ ਕਰਨ ਲੱਗ ਜਾਂਦਾ ਹੈ।
ਪਾਰ ਬ੍ਰਹਮ ਕੀ ਦਰਗਹ ਗਵੇ।
ਇਸ ਢੰਗ ਦੇ ਨਾਲ ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਉਹਦੀ ਗਮਤਾ ਹੋ ਜਾਂਦੀ ਹੈ, ਭਾਵ ਇੱਥੇ ਬੈਠਿਆਂ ਉਸਨੂੰ ਅੱਗੇ ਦਰਗਾਹ ਦਾ ਪਤਾ ਲੱਗ ਜਾਂਦਾ ਵੀ ਕਿੱਥੇ ਹੈ ਅਗਲੀ ਦਰਗਾਹ। ਉਹ ਆਪਣੀ ਕਮਾਈ ਤੇ ਆਤਮਕ ਗਿਆਨ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਪਹੁੰਚ ਜਾਂਦਾ ਹੈ।
ਸੁਣ ਕਰ ਬਚਨ ਕਰਨ ਆਗ ਹਨ।
ਇੱਕ ਵਾਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਇਤਿਹਾਸ ਵਿੱਚ ਪ੍ਰਸੰਗ ਆਉਂਦਾ ਹੈ, ਸਤਿਗੁਰੂ ਮਹਾਰਾਜ ਦੀ ਸਭਾ ਦੇ ਵਿੱਚ ਇੱਕ ਪੰਡਿਤ ਕਥਾ ਕਰਦਾ ਸੀ। ਇੱਕ ਦਿਨ ਉਸਨੇ ਗਰੜ ਪੁਰਾਣ ਦੀ ਕਥਾ ਸੁਣਾਈ। ਉਹ ਕਹਿਣ ਲੱਗਾ ਜਿੰਨੇ ਵੀ ਪੁੰਨੀ ਪਾਪੀ ਜੀਵ ਇੱਥੇ ਮਰਦੇ ਨੇ ਤੇ ਉਹ ਇੱਕ ਸਾਲ ਦਾ ਸਮਾਂ ਉਹਨਾਂ ਨੂੰ ਲੱਗਦਾ ਅੱਗੇ ਪਰਲੋਕ ਵਿੱਚ ਜਾਣ ਵਾਸਤੇ, ਤੇ ਜਿਹੜੇ ਪਾਪੀ ਨੇ ਉਹ ਬੜੇ ਵਿਖੜੇ ਪੈਂਡਿਆਂ ਦੇ ਵਿੱਚੋਂ ਦੀ ਜਾਂਦੇ ਨੇ, ਤੇ ਜਿਹੜੇ ਪੁੰਨੇ ਨੇ ਤੇ ਉਹ ਬੜੇ ਸੁਖਦਾਈ ਰਸਤੇ ਵਿੱਚੋਂ ਦੀ ਜਾਂਦੇ ਨੇ, ਪਰ ਦੋਹਾਂ ਨੂੰ ਇੱਕ ਸਾਲ ਲੱਗ ਜਾਂਦਾ। ਤੇ ਉੱਥੇ ਗੁਰਸਿੱਖ ਵੀ ਬੈਠੇ ਸਨ ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਸੀ, ਪਾਰ ਬ੍ਰਹਮ ਕੀ ਦਰਗਹਿ ਗਵੇ, ਤੇ ਉਹ ਆਪਸ ਵਿੱਚ ਚਾਰ ਸਿੱਖ ਬੈਠ ਕੇ ਵਿਚਾਰ ਕਰਨ ਲੱਗੇ। ਕਹਿੰਦੇ ਵੀ ਅੱਜ ਪੰਡਿਤ ਨੇ ਬਹੁਤ ਵੱਡਾ ਗਪੌੜਾ ਛੱਡਿਆ। ਆਪਸ ਵਿੱਚ ਗੁਰਸਿੱਖ ਵਿਚਾਰ ਕਰਨ ਲੱਗੇ, ਉਹ ਕਹਿੰਦੇ ਵੀ ਉੱਥੇ ਅਗਲੀ ਦਰਗਾਹ ਵਿੱਚ ਜਾਣ ਵਾਸਤੇ ਵੀ ਇੱਕ ਸਾਲ ਦਾ ਸਮਾਂ ਲੱਗਦਾ। ਹੁਣ ਗੁਰਸਿੱਖਾਂ 'ਤੇ ਸਤਿਗੁਰੂ ਦੀ ਕਿਰਪਾ ਸੀ ਅਤੇ ਇੱਕ ਗੁਰਸਿੱਖ ਕਹਿਣ ਲੱਗਾ, ਕਹਿੰਦਾ ਭਾਈ ਜੇ ਗੁਰੂ ਦੀ ਕਿਰਪਾ ਹੋਵੇ ਵੀ ਮੈਂ ਤਾਂ ਚਾਰ ਪਹਿਰਾਂ ਦੇ ਵਿੱਚ ਉੱਥੇ ਦਰਗਾਹ ਦੇ ਵਿੱਚ ਜਾ ਸਕਦਾ ਹਾਂ। ਦੂਜਾ ਸਿੱਖ ਬੋਲਿਆ, ਉਹ ਕਹਿਣ ਲੱਗਾ ਜੇ ਮੇਰੇ 'ਤੇ ਗੁਰੂ ਦੀ ਕਿਰਪਾ ਹੋਵੇ ਮੈਂ ਤਾਂ ਇੱਕ ਪਹਿਰ ਵਿੱਚ ਹੀ ਉੱਥੇ ਜਾ ਸਕਦਾ ਹਾਂ। ਤੀਜਾ ਕਹਿਣ ਲੱਗਾ ਜੇ ਮੇਰੇ 'ਤੇ ਗੁਰੂ ਦੀ ਕਿਰਪਾ ਹੋਵੇ ਮੈਂ ਤਾਂ ਇੱਕ ਘੜੀ ਦੇ ਵਿੱਚ ਹੀ ਉੱਥੇ ਜਾ ਕੇ ਆ ਸਕਦਾ ਹਾਂ। ਅਤੇ ਚੌਥਾ ਕਹਿਣ ਲੱਗਾ ਜੇ ਗੁਰੂ ਦੀ ਕਿਰਪਾ ਹੋਵੇ ਮੈਂ ਤਾਂ ਇੱਕ ਅੱਖ ਦੇ ਫੋਰੇ ਵਿੱਚ ਹੀ ਉੱਥੇ ਜਾ ਸਕਦਾ। ਇਹ ਤਾਂ ਕਿਰਪਾ ਦੀ ਗੱਲ ਹੈ ਨਾ, ਗੁਰੂ ਦੀ ਕਿਰਪਾ ਦੇ ਨਾਲ ਕੁਛ ਵੀ ਹੋ ਸਕਦਾ ਹੈ। ਅਤੇ ਜਦੋਂ ਗੁਰਸਿੱਖਾਂ ਦੀ ਵਿਚਾਰ ਪੰਡਿਤ ਨੇ ਸੁਣੀ, ਉਹ ਬੜਾ ਪਰੇਸ਼ਾਨ ਹੋ ਗਿਆ ਅਤੇ ਜਾ ਕੇ ਸਤਿਗੁਰੂ ਨੂੰ ਕਹਿਣ ਲੱਗਾ ਸਤਿਗੁਰੂ ਮਹਾਰਾਜ ਵੀ ਮੈਨੂੰ ਕਿਰਪਾ ਕਰਕੇ ਇਹ ਦੱਸੋ ਵੀ ਸਾਡੇ ਜਿਹੜੇ ਵੇਦ ਸ਼ਾਸਤਰ ਝੂਠੇ ਨੇ ਜਾਂ ਤੁਹਾਡੇ ਸਿੱਖ ਝੂਠੇ ਨੇ। ਅਤੇ ਗੁਰੂ ਮਹਾਰਾਜ ਕਹਿਣ ਲੱਗੇ, ਭਾਈ ਗੱਲ ਕੀ ਹੋਈ? ਅਤੇ ਉਸਨੇ ਸਾਰੀ ਆਪਣੀ ਵਾਰਤਾ ਦੱਸੀ। ਕਹਿੰਦਾ, ਅੱਜ ਕਥਾ ਹੋਈ, ਮੈਂ ਕਥਾ ਵਿੱਚ ਉਹ ਸਾਰੀ ਗੱਲ ਦੱਸੀ ਵੀ ਹਰ ਪੁੰਨੀ ਪਾਪੀ ਨੂੰ ਇੱਥੋਂ ਅੱਗੇ ਪ੍ਰਲੋਕ ਵਿੱਚ ਜਾਣ ਲਈ ਇੱਕ ਸਾਲ ਦਾ ਸਮਾਂ ਲੱਗਦਾ, ਇਹ ਧਰਮ ਗ੍ਰੰਥਾਂ ਦਾ ਉਲੇਖ ਹੈ। ਅਤੇ ਪਰ ਤੁਹਾਡੇ ਸਿੱਖ ਕਹਿੰਦੇ ਵੀ ਅਸੀਂ ਤਾਂ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਹੀ, ਕੋਈ ਚਾਰ ਪੈਰ, ਕੋਈ ਇੱਕ ਪੈਰ, ਕੋਈ ਇੱਕ ਘੜੀ, ਅਤੇ ਇੱਕ ਸਿੱਖ ਨੇ ਤਾਂ ਕਮਾਲ ਹੀ ਕਰ ਦਿੱਤੀ। ਉਹ ਕਹਿੰਦਾ, ਮੈਂ ਤਾਂ ਅੱਖ ਦੇ ਫੋਰੇ ਵਿੱਚ ਹੀ ਉੱਥੇ ਜਾ ਸਕਦਾ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੱਸ ਪਏ, ਕਹਿਣ ਲੱਗੇ, ਪੰਡਿਤ ਜੀ ਵੀ ਜਿਹੜੇ ਤੁਹਾਡੇ ਧਰਮ ਸ਼ਾਸਤਰਾਂ ਦੇ ਵਿੱਚ ਉਲੇਖ ਕੀਤੇ ਨੇ ਉਹ ਪੁੰਨੀ ਪਾਪੀ ਲੋਕਾਂ ਵਾਸਤੇ ਨੇ, ਅਤੇ ਜਿਹੜੇ ਨਾਮ ਜਪਣ ਵਾਲੇ ਅਤੇ ਬ੍ਰਹਮ ਗਿਆਨ ਦੀ ਅਵਸਥਾ ਨੂੰ ਪਹੁੰਚੇ ਹੋਏ ਮਹਾਂਪੁਰਖ ਨੇ ਉਹਨਾਂ ਦੇ ਬਾਰੇ ਵੇਦਾਂ ਸ਼ਾਸਤਰਾਂ ਦੇ ਵਿੱਚ ਕੁਝ ਵੀ ਨਹੀਂ ਲਿਖਿਆ ਹੋਇਆ। ਇਹ ਇੱਕ ਵਿਲੱਖਣਤਾ ਹੈ। ਇਸ ਲਈ ਉਹਦੀ ਜਿਹੜੀ ਗੱਲ ਹੈ ਨਾ, ਜਿਹੜੀ ਗੁਰਸਿੱਖਾਂ ਵਾਲੀ ਗੱਲ ਹੈ, ਵੀ ਉਹ ਇੱਕ ਤੁਹਾਡੇ ਵੇਦਾਂ ਸ਼ਾਸਤਰਾਂ ਦੇ ਨਾਲੋਂ ਵੱਖਰੀ ਗੱਲ ਹੈ। ਕਿਉਂਕਿ ਪਿੱਛੇ ਸਤਿਗੁਰੂ ਮਹਾਰਾਜ ਨੇ ਬਚਨ ਆਖੇ ਸਨ, ਸਾਧ ਕੀ ਮਹਿਮਾ ਵੇਦ ਨਾ ਜਾਣਾ ਹੈ, ਜੇਤਾ ਸੁਣਾ ਹੈ ਤੇਤਾ ਵਖਿਆਨ। ਗੁਰੂ ਮਹਾਰਾਜ ਕਹਿੰਦੇ, ਭਾਈ ਗੁਰੂ ਦੇ ਸਿੱਖ ਕਦੇ ਝੂਠ ਨਹੀਂ ਬੋਲਦੇ। ਤੁਹਾਡੇ ਸ਼ਾਸਤਰ ਵੀ ਠੀਕ ਹੈ, ਉਹ ਪੁੰਨੀਆਂ ਪਾਪੀਆਂ ਦੀ ਗੱਲ ਕਰਦੇ ਨੇ, ਪਰ ਬ੍ਰਹਮ ਗਿਆਨੀਆਂ ਦੀ ਅਵਸਥਾ ਦਾ ਉੱਥੇ ਕੋਈ ਜ਼ਿਕਰ ਨਹੀਂ ਹੈ। ਇਹ ਹੈ ਬ੍ਰਹਮ ਗਿਆਨੀਆਂ ਦੀ ਅਵਸਥਾ ਜਿਹੜੇ ਗੁਰਸਿੱਖ ਆਪਸ ਵਿੱਚ ਕਰਦੇ ਸਨ। ਇਸ ਲਈ ਇਹ ਵੀ ਜੋ ਕਹਿੰਦੇ ਨੇ ਸੱਚ ਹੈ, ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋ ਜਾਵੇ ਅਤੇ ਫਿਰ ਉਹ ਸੱਚਮੁੱਚ ਇਸੇ ਤਰ੍ਹਾਂ ਹੀ ਹੁੰਦਾ। ਅਤੇ ਉਹ ਪੰਡਿਤ ਦੀ ਗੱਲ ਸੁਣ ਕੇ ਉਸ ਵੇਲੇ ਕਹਿੰਦਾ, ਇਹਦਾ ਮਤਲਬ ਮੈਂ ਐਵੇਂ ਕਥਾ ਸੁਣਾਈ ਜਾਂਦਾ, ਮੇਰੀ ਕਥਾ ਸੁਣਨ ਦਾ ਕੀ ਫਾਇਦਾ ਜਿੱਥੇ ਇਹੋ ਜਿਹੇ ਬੈਠੇ ਨੇ ਗੁਰਸਿੱਖ ਜਿਨ੍ਹਾਂ ਨੂੰ ਦਰਗਾਹ ਦੇ ਵਿੱਚ ਵੀ ਜਾਣ ਲਈ ਇੱਕ ਮਿੰਟ ਵੀ ਨਹੀਂ ਲੱਗਦਾ। ਅਤੇ ਫਿਰ ਆਖਰ ਉਹ ਪੰਡਿਤ ਵੀ ਗੁਰੂ ਦਾ ਸਿੱਖ ਬਣਿਆ, ਚਰਨਾਮ੍ਰਿਤ ਲਿਆ, ਅਤੇ ਫਿਰ ਉਹਨੂੰ ਵੀ ਗੁਰੂ ਦੀ ਕਿਰਪਾ ਨਾਲ ਉਹ ਅਵਸਥਾ ਪ੍ਰਾਪਤ ਹੋ ਗਈ ਜੋ ਦੂਸਰੇ ਗੁਰਸਿੱਖਾਂ ਨੂੰ ਪ੍ਰਾਪਤ ਹੋਈ ਸੀ। ਇਹ ਹੈ ਗੁਰੂ ਦੀ ਬਖਸ਼ਿਸ਼। ਹਜ਼ੂਰ ਕਹਿੰਦੇ ਨੇ, ਫਿਰ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪਹੁੰਚ ਜਾਂਦਾ ਹੈ।
ਸੁਣ ਕਰ ਬਚਨ ਕਰਨ ਆਗਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਐਸੇ ਸਤਿਗੁਰੂ ਦੇ ਬਚਨ ਕੰਨਾਂ ਦੁਆਰਾ ਸੁਣ ਕੇ ਉਹਨਾਂ ਦੇ ਕੰਨ ਵੀ ਤ੍ਰਿਪਤ ਹੋ ਜਾਂਦੇ ਨੇ, ਕੰਨ ਵੀ ਰੱਜ ਜਾਂਦੇ ਹਨ।
ਮਨ ਸੰਤੋਖ ਆਤਮ ਪਤਿਆਨ।
ਤੇ ਫਿਰ ਉਹਨਾਂ ਦੇ ਮਨ ਦੇ ਵਿੱਚ ਵੀ ਸੰਤੋਖ ਆ ਜਾਂਦਾ ਹੈ। ਮਨ ਦੇ ਵਿੱਚ ਸੰਤੋਖ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਨਹੀਂ ਤੇ ਅੰਦਰੋਂ ਚਾਹੇ ਆਦਮੀ ਬੋਲੇ ਨਾ ਬੋਲੇ, ਪਰ ਮਨ ਅੰਦਰ ਕਲਪਨਾ ਬਣੀ ਰਹਿੰਦੀ ਹੈ, ਮੈਨੂੰ ਥੋੜ੍ਹੀ ਮਾਇਆ ਮਿਲੀ, ਮੈਨੂੰ ਹੋਰ ਚਾਹੀਦੀ ਹੈ। ਮਾਇਆ ਮਨ ਹੋਣਾ ਵਿਸਰਾ ਮੰਗਾ ਦਮਾ ਦਮ, ਇਹ ਮਨੁੱਖ ਦੇ ਮਨ ਦੀ ਹਾਲਤ ਹੈ। ਹਜ਼ੂਰ ਕਹਿੰਦੇ ਨੇ, ਮਨ ਸੰਤੋਖ, ਉਹਨਾਂ ਦੇ ਮਨ ਦੇ ਵਿੱਚ ਸੰਤੋਖ ਆ ਜਾਂਦਾ ਹੈ। ਆਤਮ ਪਤੀਆਨੇ, ਤੇ ਉਹਨਾਂ ਦਾ ਆਤਮਾ ਉਸ ਵਾਹਿਗੁਰੂ ਤੇ ਪਤੀ ਜਾਂਦਾ ਹੈ।
ਪੂਰਾ ਗੁਰ ਅਖਿਆਉ ਜਾ ਕਾ ਮੰਤਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਪੂਰਾ ਗੁਰੂ ਹੈ, ਜਿਸਦਾ ਮੰਤਰ ਵੀ ਅਖੈ ਹੈ। ਅਖੈ ਕਹਿੰਦੇ ਨੇ ਜਿਹੜਾ ਨਾਸ ਨਾ ਹੋਣ ਵਾਲਾ ਹੋਵੇ, ਪਰ ਪੂਰੇ ਗੁਰੂ ਦਾ ਜਿਹੜਾ ਗੁਰਮੰਤਰ ਹੈ ਉਹ ਵੀ ਅਖੈ ਫਲ ਦੇਣ ਵਾਲਾ ਹੈ। ਭਾਵ ਜਿਹੜਾ ਨਾਮ ਦਾ ਫਲ ਹੈ, ਨਾਮ ਦੀ ਸ਼ਕਤੀ ਹੈ, ਉਹ ਕਦੇ ਨਾਸ ਹੋਣ ਵਾਲੀ ਨਹੀਂ ਹੈ। ਅਤੇ ਉਹ ਪੂਰੇ ਉਹ ਜਿਹੜਾ ਮੰਤਰ ਹੈ, ਗੁਰੂ ਦਾ ਮੰਤਰ, ਉਹ ਭਾਈ ਪੂਰੇ ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ।
ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ।
ਲਓ ਭਾਈ, ਜਦੋਂ ਸਤਿਗੁਰੂ ਕਿਸੇ ਵੱਲ ਅੰਮ੍ਰਿਤਮਈ ਦ੍ਰਿਸ਼ਟੀ ਨਾਲ ਵੇਖਦਾ ਹੈ ਨਾ, ਤੇ ਫਿਰ ਸਧਾਰਨ ਮਨੁੱਖ ਵੀ ਸੰਤ ਬਣ ਜਾਂਦਾ ਹੈ। ਕਿਉਂਕਿ ਸੰਤ ਇੱਕ ਪਦਵੀ ਹੈ। ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰਿਆ ਹਰ ਨਾਮਾ ਮਨ ਮੰਤ, ਤਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਸੰਤ ਬਣ ਜਾਂਦਾ ਹੈ, ਸਵਾਸ ਸਵਾਸ ਨਾਮ ਦਾ ਅਭਿਆਸੀ ਹੋ ਜਾਂਦਾ ਹੈ।
ਗੁਣ ਬੇਅੰਤ ਕੀਮਤ ਨਹੀਂ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਦੇ ਬੇਅੰਤ ਗੁਣ ਨੇ ਅਥਵਾ ਸਤਿਗੁਰੂ ਦੇ ਬੇਅੰਤ ਗੁਣ ਨੇ, ਉਹਨਾਂ ਦੀ ਕੀਮਤ ਨਹੀਂ ਕੋਈ ਪਾ ਸਕਦਾ।
ਨਾਨਕ ਜਿਸ ਭਾਵੈ ਤਿਸ ਲਏ ਮਿਲਾਏ।
ਲੋ ਮੁਕਤੀ ਗੱਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਨੂੰ ਪਾਉਂਦਾ ਹੈ ਸਤਿਗੁਰੂ ਉਸ ਨੂੰ ਆਪਣੇ ਨਾਲ ਮਿਲਾ ਲੈਂਦੇ ਹਨ।
ਜਿਹਬਾ ਏਕ ਉਸਤਤ ਅਨੇਕ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਰੱਬ ਰੂਪ ਕਰਕੇ ਸਤਿਗੁਰੂ ਦੀ ਮਹਿਮਾ ਕਰਨ ਲੱਗੇ ਹਨ। ਜਿਹਬਾ ਏਕ, ਬਈ ਸਾਡੀ ਜ਼ੁਬਾਨ ਤਾਂ ਇੱਕ ਹੈ, ਤੇ ਉਸਤਤ ਅਨੇਕ, ਤੇ ਗੁਰੂ ਦੀਆਂ ਵਡਿਆਈਆਂ ਅਨੇਕਾਂ ਨੇ। ਸਤਿਗੁਰ ਵਿੱਚ ਵੱਡੀਆਂ ਵਡਿਆਈਆਂ, ਸਹਿ ਮੇਲੇ ਤਾਂ ਨਦਰੀ ਆਈਆਂ, ਜਾ ਤਿਸ ਪਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿਤ ਉੱਠੈ ਨੌ ਨਿਧ ਪਾਈਆਂ। ਹਜ਼ੂਰ ਕਹਿੰਦੇ ਨੇ ਵੀ ਸਾਡੀ ਜ਼ੁਬਾਨ ਇੱਕ ਹੈ, ਗੁਰੂ ਦੀਆਂ ਵਡਿਆਈਆਂ ਬੇਅੰਤ ਹਨ।
ਸਤਿਪੁਰਖ ਪੂਰਨ ਵਿਵੇਕ।
ਭਾਈ ਉਹ ਸਤਿਗੁਰੂ ਸਤਿਪੁਰਖ ਹੈ, ਤੇ ਉਹ ਸਤਿਗੁਰੂ ਪੂਰਨ ਵਿਵੇਕ ਗਿਆਨ ਦਾ ਮਾਲਕ ਹੈ।
ਕਾਹੂ ਬੋਲ ਨਾ ਪਹੁੰਚਤ ਪ੍ਰਾਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਿਸੇ ਵੀ ਗੱਲੇ ਇਹ ਜਿਹੜਾ ਪ੍ਰਾਣਾ ਤਾਰੀ ਜੀਵ ਹੈ, ਵੀ ਇਹ ਸਤਿਗੁਰੂ ਦੇ ਬਰਾਬਰ ਨਹੀਂ ਪਹੁੰਚ ਸਕਦਾ।
ਆਗਮ ਅਗੋਚਰ ਪ੍ਰਭ ਨਿਰਬਾਨੀ।
ਕਿਉਂਕਿ ਸਤਿਗੁਰੂ ਤਾਂ ਆਗਮ ਅਗੋਚਰ, ਸਾਡੇ ਮਨ ਦੀ ਗਮਤਾ ਤੋਂ ਪਰੇ, ਅਗੋਚਰ ਇੰਦਰੀਆਂ ਦੇ ਵੀ ਆ ਵਿਸ਼ੇ, ਤੇ ਜਿਹੜਾ ਨਿਰਬਾਣੀ ਦੁੱਖ ਤੇ ਦਵੰਦਵਾਦ ਤੋਂ ਰਹਿਤ ਅਕਾਲ ਪੁਰਖ, ਉਹਦਾ ਸਰੂਪ ਹਨ।
ਨਿਰਾਹਾਰ ਨਿਰਵੈਰ ਸੁਖਦਾਈ।
ਭਾਈ ਸਤਿਗੁਰੂ ਤੇ ਨਿਰਾਹਾਰੀ ਨੇ, ਨਿਰਵੈਰ ਨੇ ਤੇ ਸੁਖਾਂ ਦੇ ਦਾਤੇ ਹਨ। ਨਿਰਾਹਾਰ ਤੋਂ ਇੱਕ ਮਹਾਂਪੁਰਖਾਂ ਦਾ ਦੱਸਿਆ ਹੋਇਆ ਬਚਨ ਯਾਦ ਆ ਗਿਆ। ਇੱਕ ਵਾਰੀ ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਕਹਿਣ ਲੱਗਾ, ਸੱਚੇ ਪਾਤਸ਼ਾਹ, ਹਰ ਮਨੁੱਖ ਦੇ ਲਈ ਵਾਹਿਗੁਰੂ ਨੇ ਅੰਨ ਪਾਣੀ ਬਣਾਇਆ ਹੈ, ਅੰਨ ਪਾਣੀ ਤੋਂ ਬਿਨਾਂ ਕਿਸੇ ਦਾ ਜੀਵਨ ਨਹੀਂ ਚੱਲਦਾ, ਪਰ ਮੈਂ ਵੇਖਦਾ ਹਾਂ ਆਪ ਜੀ ਕਈ ਵਾਰੀ ਸਾਲ ਸਾਲ ਛੇ ਛੇ ਮਹੀਨੇ ਕੁਝ ਛਕਦੇ ਹੀ ਨਹੀਂ, ਕੀ ਛਕਦੇ ਹੋ? ਤਾਂ ਉਸ ਵੇਲੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕੋ ਹੀ ਬਚਨ ਕੀਤਾ। ਕਹਿਣ ਲੱਗੇ, ਭਾਈ ਮਰਦਾਨਿਆਂ, ਜਿਹੜੇ ਗੁਰਸਿੱਖ ਮਾਈ ਪਾਈ ਸ਼ਰਧਾ ਭਾਵਨਾ ਦੇ ਨਾਲ ਗੁਰੂ ਨੂੰ ਭੋਗ ਲਵਾਉਂਦੇ ਨੇ, ਹੁਣ ਕਈ ਕਹਿੰਦੇ ਭੋਗ ਵੀ ਨਹੀਂ ਲੱਗਦਾ, ਇਹ ਵੀ ਉਹਨਾਂ ਦੇ ਮਨ ਦੇ ਵਿੱਚ ਕਿੱਡੇ ਵੱਡੇ ਭੁਲੇਖੇ ਪਏ ਹੋਏ ਨੇ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਜਿਹੜੇ ਗੁਰਸਿੱਖ ਮਾਈ ਪਾਈ ਗੁਰੂ ਨੂੰ ਭੋਗ ਲਵਾਉਂਦੇ ਨੇ ਤੇ ਗੁਰੂ ਨੂੰ ਭੋਗ ਲਵਾ ਕੇ ਛਕਦੇ ਨੇ, ਤੇ ਉਹੀ ਭੋਜਨ ਸਾਨੂੰ ਪਹੁੰਚ ਜਾਂਦਾ, ਸਾਨੂੰ ਕੁਛ ਹੋਰ ਛਕਣ ਦੀ ਲੋੜ ਹੀ ਨਹੀਂ ਰਹਿੰਦੀ, ਕਿੱਡੀ ਵੱਡੀ ਗੱਲ ਹੈ ਗੁਰੂ ਨੇ ਆਖੀ। ਇਸ ਲਈ ਗੁਰੂ ਨੂੰ ਭੋਗ ਲਵਾਉਣਾ ਚਾਹੀਦਾ ਹੈ। ਲੋ ਸਤਿਗੁਰੂ ਕਹਿੰਦੇ ਨੇ, ਭਾਈ ਇਹ ਸਤਿਗੁਰੂ ਨਿਰਾਹਾਰ ਨੇ ਤੇ ਨਿਰਵੈਰ ਨੇ, ਸੁਖਾਂ ਦੇ ਦਾਤੇ ਹਨ।
ਤਾਂ ਕੀ ਕੀਮਤ ਕਰੇ ਨਾ ਪਾਏ।
ਵੀ ਉਸ ਗੁਰੂ ਦੀ ਜਿਹੜੀ ਕੀਮਤ ਹੈ, ਉਸ ਗੁਰੂ ਦੇ ਗੁਣਾਂ ਦੀ ਵਡਿਆਈ, ਤੇ ਉਸ ਗੁਰੂ ਦੇ ਗੁਣਾਂ ਦੀ ਸਿਫਤ ਕਿਸੇ ਨੇ ਵੀ ਨਹੀਂ ਪ੍ਰਾਪਤ ਕੀਤੀ।
ਅਨੇਕ ਭਗਤ ਬੰਧਨ ਨਿਤ ਕਰੈ।
ਲੋ ਅਨੇਕਾਂ ਜਿਹੜੇ ਭਗਤ ਲੋਕ ਨੇ, ਉਹ ਹਮੇਸ਼ਾ ਉਸ ਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਨਮਸਕਾਰਾਂ ਕਰਦੇ ਹਨ।
ਚਰਨ ਕਮਲ ਹਿਰਦੈ ਸਿਮਰੈ।
ਤੇ ਸਤਿਗੁਰੂ ਦੇ ਚਰਨਾਂ ਕਮਲਾਂ ਨੂੰ, ਭਾਵ ਨਾਮ ਰੂਪੀ ਤੇ ਸ਼ਬਦ ਰੂਪੀ ਚਰਨਾਂ ਕਮਲਾਂ ਨੂੰ ਹਿਰਦੇ ਵਿੱਚ ਚੇਤੇ ਕਰਦੇ ਹਨ।
ਸਤ ਬਲਿਹਾਰੀ ਸਤਿਗੁਰ ਆਪਣੇ।
ਲੋ ਹੁਣ ਅੱਗੇ ਫੇਰ ਸਤਿਗੁਰੂ ਕਹਿੰਦੇ ਨੇ, ਅਸੀਂ ਐਸੇ ਆਪਣੇ ਸਤਿਗੁਰੂ ਜੋ ਪਰਮੇਸ਼ਰ ਰੂਪ ਸਤਿਗੁਰੂ ਨੇ, ਉਹਨਾਂ ਤੋਂ ਬਲਿਹਾਰ ਜਾਂਦੇ ਹਾਂ।
ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ।
ਲੋ ਹਜ਼ੂਰ ਕਹਿੰਦੇ ਨੇ, ਭਾਈ ਜਿਸ ਗੁਰੂ ਦੀ ਕਿਰਪਾ ਦੇ ਨਾਲ ਐਸੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਿਆ ਜਾਂਦਾ ਹੈ, ਵੀ ਅਸੀਂ ਉਹ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ।
ਇਹੋ ਹਰ ਰਸ ਪਾਵੈ ਜਨ ਕੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜਾ ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਰਸ ਹੈ, ਕੋਈ ਵਿਰਲਾ ਹੀ ਜਨ ਗੁਰਮੁਖ ਪਿਆਰਾ ਨਾਮ ਦਾ ਰਸੀਆ ਪ੍ਰਾਪਤ ਕਰਦਾ ਹੈ।
ਅੰਮ੍ਰਿਤ ਪੀਵੈ ਅਮਰ ਸੋ ਹੋਏ।
ਤੇ ਉਹ ਭਾਈ ਗੁਰੂ ਦਾ ਬਖਸ਼ਿਆ ਹੋਇਆ ਨਾਮ ਅੰਮ੍ਰਿਤ ਦਾ ਰਸ ਪੀ ਕੇ ਉਹ ਹਮੇਸ਼ਾ ਲਈ ਅਮਰ ਹੋ ਜਾਂਦਾ ਹੈ, ਮੌਤ ਦੇ ਡਰ ਤੋਂ ਵੀ ਬੇਪਰਵਾਹ ਹੋ ਜਾਂਦਾ ਹੈ।
ਉਸ ਪੁਰਖ ਕਾ ਨਾਹੀਂ ਕਦੇ ਬਿਨਾਸ਼।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਮਹਾਂਪੁਰਖ ਦਾ ਕਦੇ ਨਾਸ਼ ਵੀ ਨਹੀਂ ਹੁੰਦਾ, ਕਿਉਂਕਿ ਉਹ ਸਰੀਰ ਨੂੰ ਤਾਂ ਪਹਿਲਾਂ ਹੀ ਨਾਸ਼ਵੰਤ ਸਮਝਦਾ ਹੈ ਤੇ ਆਤਮਾ ਕਰਕੇ ਉਹ ਹਮੇਸ਼ਾ ਲਈ ਅਮਰੀ ਹੁੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਉਸ ਪੁਰਖ ਦਾ ਕਦੇ ਵਿਨਾਸ਼ ਹੁੰਦਾ ਹੀ ਨਹੀਂ ਹੈ।
ਜਾ ਕੇ ਮਨ ਪ੍ਰਗਟੇ ਗੁਣ ਤਾਸ।
ਲੋ ਬਈ, ਜਿਨ੍ਹਾਂ ਦੇ ਮਨ ਦੇ ਵਿੱਚ ਉਹ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਜੀ ਪ੍ਰਗਟ ਹੋ ਜਾਂਦੇ ਨੇ, ਜਿਨ੍ਹਾਂ ਦੇ ਅੰਦਰ ਉਹ ਵਾਹਿਗੁਰੂ ਆਪ ਜ਼ਾਹਰ ਹੋ ਕੇ ਬੈਠ ਜਾਂਦਾ ਹੈ ਤੇ ਫਿਰ ਉਹ ਕਦੇ ਪਾਈ ਨਾਸ਼ ਵੀ ਨਹੀਂ ਹੋ ਸਕਦੇ। ਇੱਕ ਕਿਸੇ ਮਹਾਂਪੁਰਖ ਨੇ ਬੜੀ ਸੁੰਦਰ ਸਾਖੀ ਲਿਖੀ ਹੈ। ਉਹ ਕਹਿੰਦੇ ਵੀ ਦੋ ਮਹਾਂਪੁਰਖ ਸਨ, ਦੋ ਸਾਧੂ ਸਨ, ਜੰਗਲ ਦੇ ਵਿੱਚ ਤੁਰੇ ਜਾ ਰਹੇ ਸਨ ਤੇ ਉਹ ਦੋਵੇਂ ਹੀ ਪਿਤਾ ਪੁੱਤਰ ਸਨ ਤੇ ਜਿਹੜਾ ਪੁੱਤਰ ਸੀ ਉਹ ਅੱਗੇ ਸੀ, ਪਿਤਾ ਪਿੱਛੇ ਪਿੱਛੇ ਜਾ ਰਿਹਾ ਸੀ। ਜਾਂਦਿਆਂ ਜਾਂਦਿਆਂ ਕੀ ਦੇਖਿਆ, ਅਚਾਨਕ ਸ਼ੇਰ ਨਿਕਲਿਆ। ਹੁਣ ਜੰਗਲੀ ਸ਼ੇਰ ਸੀ, ਜਦੋਂ ਜੰਗਲੀ ਸ਼ੇਰ ਨਿਕਲਿਆ ਤੇ ਜਿਹੜਾ ਪਿਤਾ ਸੀ ਉਹ ਆਪਣੇ ਪੁੱਤਰ ਨੂੰ ਕਹਿਣ ਲੱਗਾ, ਉਹ ਸ਼ੇਰ ਆ ਗਿਆ, ਪਾਸੇ ਹੋ ਜਾ, ਇੱਧਰ ਹੋ ਜਾ, ਮੈਂ ਅੱਗੇ ਹੁੰਦਾ ਹਾਂ। ਉਹ ਕਹਿਣ ਲੱਗਾ, ਪਿਤਾ ਜੀ ਕੋਈ ਗੱਲ ਨਹੀਂ, ਕਿਉਂਕਿ ਉਹਦੇ ਅੰਦਰ ਗਿਆਨ ਸੀ, ਉਹਦੇ ਅੰਦਰ ਵਾਹਿਗੁਰੂ ਤੇ ਭਰੋਸਾ ਸੀ। ਉਹ ਕਹਿੰਦਾ ਕੀ ਹੋ ਗਿਆ ਜੇ ਸ਼ੇਰ ਆ ਗਿਆ? ਤੇ ਫਿਰ ਉਹ ਜਦੋਂ ਉਹ ਸਿੱਧਾ ਤੁਰਿਆ ਗਿਆ, ਐਨ ਸ਼ੇਰ ਵੀ ਸਾਹਮਣੇ ਖੜਾ ਸੀ ਤੇ ਉਹ ਨੌਜਵਾਨ ਵੀ ਉਸਦੇ ਸਾਹਮਣੇ ਚਲਿਆ ਗਿਆ, ਉਹਦਾ ਪਿਤਾ ਪਿੱਛੇ ਖੜਾ। ਫਿਰ ਕਹਿਣ ਲੱਗਾ, ਉਹ ਤੂੰ ਕਿਉਂ ਮੌਤ ਦੇ ਮੂੰਹ ਵੱਲ ਜਾ ਰਿਹਾ ਹੈ? ਉਹ ਕਹਿੰਦਾ ਕੋਈ ਗੱਲ ਨਹੀਂ, ਜੇ ਵਾਹਿਗੁਰੂ ਨੇ ਮੌਤ ਮੇਰੀ ਇਹਦੇ ਰਾਹੀਂ ਲਿਖੀ ਹੈ ਤੇ ਕੋਈ ਪਰਵਾਹ ਨਹੀਂ ਹੈ। ਤੇ ਅਖੀਰ ਜਦੋਂ ਐਨ ਸ਼ੇਰ ਦੇ ਸਾਹਮਣੇ ਚਲਾ ਗਿਆ ਤੇ ਸ਼ੇਰ ਨੇ ਹਮਲਾ ਕਰ ਦਿੱਤਾ। ਤੇ ਜਦੋਂ ਸ਼ੇਰ ਨੇ ਹਮਲਾ ਕੀਤਾ ਤੇ ਉਸ ਵੇਲੇ ਉਹ ਫਿਰ ਵੀ ਆਪਣੇ ਉਸੇ ਹੀ ਵਿਸ਼ਵਾਸ ਦੇ ਵਿੱਚ ਦ੍ਰਿੜ ਰਿਹਾ, ਕਹਿੰਦਾ ਵੀ ਜੇ ਮੇਰੀ ਮੌਤ ਇਹਦੇ ਰਾਹੀਂ ਲਿਖੀ ਹੋਈ ਹੈ ਤੇ ਕਹਿੰਦਾ ਫਿਰ ਮੈਨੂੰ ਕੋਈ ਪਰਵਾਹ ਨਹੀਂ, ਕਿਉਂਕਿ ਮੈਂ ਤੇ ਪਹਿਲਾਂ ਹੀ ਅਮਰ ਹਾਂ, ਮੈਨੂੰ ਕੋਈ ਦੁਨੀਆਂ ਦੀ ਤਾਕਤ ਮਾਰ ਨਹੀਂ ਸਕਦੀ। ਤੇ ਉਹ ਇਸ ਗਿਆਨ ਦੇ ਵਿੱਚ ਹੀ ਪਰਪੱਕ ਰਹਿ ਕੇ ਤੇ ਮੌਤ ਦਾ ਟਾਕਰਾ ਕਰਕੇ ਉੱਥੇ ਸ਼ਹੀਦ ਹੋ ਗਿਆ ਤੇ ਉਹਦਾ ਪਿਤਾ ਪਿੱਛੋਂ ਰੋਂਦਾ ਹੀ ਰਹਿ ਗਿਆ। ਕਿਉਂਕਿ ਅਮਲੀ ਗਿਆਨ ਤੇ ਜਿਹੜਾ ਦੂਸਰਾ ਗਿਆਨ ਹੈ ਉਹਦੇ ਵਿੱਚ ਅੰਤਰ ਹੁੰਦਾ। ਉਹਦੇ ਅੰਦਰ ਇਹ ਗਿਆਨ ਸੀ ਵੀ ਮੈਨੂੰ ਕੋਈ ਮਾਰ ਨਹੀਂ ਸਕਦਾ, ਇਹਦਾ ਮਤਲਬ ਵੀ ਸਰੀਰ ਨੂੰ ਮਰਿਆ ਸਮਝਿਆ ਸੀ ਉਸਨੇ, ਵੀ ਮੇਰਾ ਸਰੀਰ ਨੂੰ ਪਹਿਲਾਂ ਮਰਿਆ, ਇਹਨੂੰ ਕੀ ਮਾਰੂਗਾ ਕੋਈ, ਤੇ ਆਤਮਾ ਮੇਰੀ ਅਮਰ ਹੈ। ਇਉਂ ਜਿਸ ਦੇ ਮਨ ਦੇ ਵਿੱਚ ਉਹ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਜੀ ਪ੍ਰਗਟ ਹੋ ਜਾਂਦੇ ਹਨ, ਫਿਰ ਉਸ ਪੁਰਖ ਦਾ ਕਦੇ ਕੋਈ ਨਾਸ਼ ਵੀ ਨਹੀਂ ਕਰ ਸਕਦਾ।
ਆਠ ਪਹਿਰ ਹਰ ਕਾ ਨਾਮ ਲੈ,
ਉਹ ਪਰਮੇਸ਼ਰ ਦਾ ਪਿਆਰਾ ਅੱਠੇ ਪਹਿਰ ਵਾਹਿਗੁਰੂ ਦਾ ਨਾਮ ਲੈਂਦਾ ਹੈ।
ਸੱਚ ਉਪਦੇਸ਼ ਸੇਵਕ ਕਉ ਦੇ,
ਜਿਹੜੇ ਉਹਦੇ ਸਿੱਖ ਸੇਵਕ ਹੁੰਦੇ ਨੇ ਭਾਈ, ਉਹਨਾਂ ਨੂੰ ਵੀ ਸੱਚਾ ਉਪਦੇਸ਼ ਦਿੰਦਾ ਹੈ।
ਮੋਹ ਮਾਇਆ ਕੈ ਸੰਗ ਨਾ ਲੇਪ,
ਉਹ ਫਿਰ ਮਾਇਆ ਦੇ ਮੋਹ ਦੇ ਨਾਲ ਵੀ ਕਦੇ ਲਿਬੜਦਾ ਨਹੀਂ ਹੈ।
ਮਨ ਮਹਿ ਰਾਖੈ ਹਰ ਹਰ ਏਕ,
ਕਿਉਂਕਿ ਉਹ ਆਪਣੇ ਮਨ ਵਿੱਚ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਵਸਾ ਕੇ ਰੱਖਦਾ ਹੈ।
ਅੰਧਕਾਰ ਦੀਪਕ ਪਰਗਾਸੇ,
ਲੋ ਭਾਈ ਜਿਵੇਂ ਹਨੇਰੇ ਵਿੱਚ ਦੀਵਾ ਚਾਨਣ ਕਰ ਦਿੰਦਾ ਹੈ, ਇਉਂ ਉਸ ਮਹਾਂਪੁਰਖ ਦੇ ਹਿਰਦੇ ਵਿੱਚ ਗਿਆਨ ਦਾ ਦੀਵਾ ਪ੍ਰਕਾਸ਼ ਕਰ ਦਿੰਦਾ ਹੈ।
ਨਾਨਕ ਭਰਮ ਮੋਹ ਦੁੱਖ ਤਹਿ ਤੇ ਨਾਸੇ,
ਤੇ ਫਿਰ ਭਾਈ ਜਿੱਥੇ ਬ੍ਰਹਮ ਗਿਆਨ ਆ ਜਾਂਦਾ ਹੈ ਤੇ ਫਿਰ ਭਰਮ ਵੀ ਤੇ ਮੋਹ ਵੀ ਤੇ ਦੁੱਖ ਸਾਰੇ ਉੱਥੋਂ ਨਾਸ਼ ਹੋ ਜਾਂਦੇ ਹਨ।
ਤਪਤ ਮਹੇ ਠਾਂਡ ਵਰਤਾਈ,
ਲਾਉਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਫਿਰ ਪਰਉਪਕਾਰ ਯਾਦ ਕਰਵਾਉਂਦੇ ਨੇ ਵੀ ਸਤਿਗੁਰੂ ਨੇ ਕਿਰਪਾ ਕੀਤੀ ਵੀ ਤਪਸ਼ ਦੇ ਵਿੱਚ ਠੰਡ ਵਰਤਾ ਦਿੱਤੀ। ਪ੍ਰਤੱਖ ਵੀ ਸਤਿਗੁਰੂ ਮਹਾਰਾਜ ਜਦੋਂ ਬਾਹਰ ਅੱਤ ਦੀ ਗਰਮੀ ਪਈ ਹੋਵੇ ਤੇ ਕਈ ਵਾਰੀ ਮੀਂਹ ਪੈ ਜਾਂਦਾ, ਠੰਡ ਵਰਤ ਜਾਂਦੀ ਹੈ। ਇਸੇ ਤਰ੍ਹਾਂ ਸਾਡਾ ਹਿਰਦਾ ਭੱਠ ਵਾਂਗੂ ਤਪ ਰਿਹਾ ਹੈ ਤੇ ਸਤਿਗੁਰੂ ਇਹਦੇ ਵਿੱਚ ਵੀ ਠੰਡ ਵਰਤਾ ਦਿੰਦੇ ਹਨ।
ਆਨੰਦ ਭਇਆ ਦੁੱਖ ਨਾਠੇ ਭਾਈ,
ਲੋ ਹਜ਼ੂਰ ਕਹਿੰਦੇ ਨੇ ਹੇ ਭਾਈ ਹੁਣ ਸਾਨੂੰ ਆਨੰਦ ਪ੍ਰਾਪਤ ਹੋ ਗਿਆ, ਗੁਰੂ ਦੀ ਕਿਰਪਾ ਦੇ ਨਾਲ ਤੇ ਸਾਰੇ ਦੁੱਖ ਨਾਸ਼ ਹੋ ਗਏ ਹਨ।
ਜਨਮ ਮਰਨ ਕੇ ਮਿਟੇ ਅੰਦੇਸ਼ੇ,
ਹਜ਼ੂਰ ਕਹਿੰਦੇ ਭਾਈ ਹੁਣ ਜਿਹੜੇ ਜਨਮ ਮਰਨ ਦੇ ਫਿਕਰ ਸਨ ਉਹ ਵੀ ਸਾਡੇ ਮਿਟ ਗਏ ਹਨ।
ਸਾਧੂ ਕੇ ਪੂਰਨ ਉਪਦੇਸ਼ੇ,
ਉਹ ਕਿਵੇਂ ਸਾਧੂ ਦਾ ਅਰਥ ਹੈ ਵੀ ਪੂਰਨ ਸਤਿਗੁਰੂ ਦੇ ਉਪਦੇਸ਼ ਨੂੰ ਧਾਰਨ ਕਰਕੇ, ਪੂਰੇ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਵੀ ਸਾਡੇ ਜਨਮ ਮਰਨ ਦੇ ਫਿਕਰ ਵੀ ਮੁੱਕ ਗਏ ਹਨ।
ਪਹੁੰਚੂ ਕਾ ਨਿਰਭਉ ਹੋਏ ਬਸੇ,
ਲੋ ਹੁਣ ਸਾਡਾ ਸਭ ਕਿਸਮ ਦਾ ਡਰ ਵੀ ਚੁੱਕਿਆ ਗਿਆ ਹੈ, ਅਸੀਂ ਨਿਰਭਉ ਨਿਡਰ ਹੋ ਕੇ ਵਸ ਰਹੇ ਹਾਂ।
ਸਗਲ ਵਿਆਦ ਮਨ ਤੇ ਖੈ ਨਸੇ,
ਲੋ ਸਤਿਗੁਰੂ ਦੀ ਕਿਰਪਾ ਦੁਆਰਾ ਜਿੰਨੇ ਵੀ ਸਗਲ ਵਿਆਦ, ਸਾਰੇ ਰੋਗ, ਸਾਰੀਆਂ ਮਰਜ਼ਾਂ, ਸਾਰੀਆਂ ਬਿਮਾਰੀਆਂ ਸਾਡੇ ਮਨ ਦੇ ਵਿੱਚੋਂ ਖੈ ਨਾਸ਼ ਹੋ ਕੇ ਪੂਰਨ ਤੌਰ ਤੇ ਖਤਮ ਹੋ ਗਈਆਂ ਹਨ।
ਜਿਸ ਕਾ ਸਾਤਨ ਕਿਰਪਾ ਧਾਰੇ,
ਲੋ ਜਿਸ ਦਾ ਇਹ ਜੀਵ ਸੀ, ਕਿਉਂਕਿ ਹਰ ਇਨਸਾਨ ਨੂੰ, ਹਰ ਜੀਵ ਨੂੰ ਵਾਹਿਗੁਰੂ ਨੇ ਪੈਦਾ ਕੀਤਾ ਹੈ, ਜਿਸ ਦਾ ਇਹ ਸੀ ਤਿੰਨ ਕਿਰਪਾ ਧਾਰੀ ਤੇ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਨੇ ਕਿਰਪਾ ਧਾਰਨ ਕੀਤੀ ਹੈ।
ਸਾਧ ਸੰਗ ਜਪ ਨਾਮ ਮੁਰਾਰੇ,
ਤੇ ਜਦੋਂ ਵਾਹਿਗੁਰੂ ਨੇ ਕਿਰਪਾ ਕੀਤੀ ਫਿਰ ਕੀ ਹੋਇਆ? ਸਾਧ ਸੰਗ ਜਪ ਨਾਮ ਮੁਰਾਰੀ, ਭਾਈ ਫਿਰ ਸਾਧ ਸੰਗਤ ਵਿੱਚ ਆ ਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਕੀਤਾ।
ਭਾਈ ਚੂਕੇ ਭ੍ਰਮ ਗਵਨ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਅਸੀਂ ਇੱਥੇ ਤਪਾਈ ਜਿਹੜੀ ਆਪਣੀ ਆਤਮਾ ਦੀ ਅਡੋਲ ਅਵਸਥਾ ਪ੍ਰਾਪਤ ਕਰ ਲਈ, ਚੂਕੇ ਭ੍ਰਮ ਗਵਨ ਤੇ ਜਿਹੜੇ ਭਰਮ ਕਰਕੇ ਜਿਹੜੇ ਗਵਨ ਸਨ, ਆਵਾ ਗਵਨ ਦੇ ਚੱਕਰ ਸਨ, ਉਹ ਸਾਰੇ ਖਤਮ ਹੋ ਗਏ।
ਸੁਣ ਨਾਨਕ ਹਰ ਹਰ ਜਸ ਸਰਵਨ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ ਆਪਣੇ ਕੰਨਾਂ ਰਾਹੀਂ ਸੁਣ ਕੇ ਇਹ ਅਵਸਥਾ ਸਾਨੂੰ ਪ੍ਰਾਪਤ ਹੋਈ ਹੈ। ਥਿਤ ਭਾਈ ਸਾਡੇ ਮਨ ਨੇ ਆਤਮਕ ਅਡੋਲ ਅਵਸਥਾ ਪ੍ਰਾਪਤ ਕਰ ਲਈ ਤੇ ਜਿੰਨੇ ਵੀ 84 ਦੇ ਚੱਕਰ ਸਨ ਉਹ ਸਾਰੇ ਦੇ ਸਾਰੇ ਮਿਟ ਗਏ।
ਨਿਰਗੁਣ ਆਪ ਸਰਗੁਣ ਭੀ ਉਹੀ।
ਲੋ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਸਵਾਲ ਕੀਤਾ, ਕਹਿਣ ਲੱਗੇ ਮਹਾਰਾਜ ਇੱਕ ਵਾਹਿਗੁਰੂ ਦਾ ਨਿਰਗੁਣ ਸਰੂਪ ਹੈ ਤੇ ਦੂਜਾ ਸਰਗੁਣ ਸਰੂਪ ਸਤਿਗੁਰੂ ਸਰੂਪ ਧਾਰਨ ਕੀਤਾ ਹੈ, ਤੇ ਫਿਰ ਮਹਾਰਾਜ ਸਾਨੂੰ ਦੱਸੋ ਵੀ ਇਹਦੇ ਵਿੱਚ ਕੋਈ ਫਰਕ ਹੈ, ਗੁਰੂ ਤੇ ਪਰਮੇਸ਼ਰ ਵਿੱਚ ਕੋਈ ਅੰਤਰ ਹੈ? ਤਾਂ ਸਤਿਗੁਰੂ ਇਹਦਾ ਜਵਾਬ ਦਿੰਦੇ ਨੇ, ਗੁਰਸਿੱਖੋ ਨਿਰਗੁਣ ਆਪ ਸਰਗੁਣ ਭੀ ਉਹੀ। ਉਹ ਨਿਰਗੁਣ ਸਰੂਪ ਵੀ ਵਾਹਿਗੁਰੂ ਆਪ ਹੈ ਤੇ ਸਰਗੁਣ ਸਰੂਪ ਵੀ ਉਹੀ ਹੈ, ਭਾਵ ਉਸੇ ਵਾਹਿਗੁਰੂ ਨੇ ਪਾਵਨ ਗੁਰੂ ਸਰੂਪ ਧਾਰਨ ਕੀਤਾ ਹੈ ਤੇ ਸਤਿਗੁਰੂ ਭਾਈ ਉਸ ਪਰਮੇਸ਼ਰ ਦਾ ਸਰੂਪ ਹਨ।
ਕਲਾ ਧਾਰ ਜਿਨ ਸਗਲੀ ਮੋਹੀ।
ਲੋ ਜੇ ਸਤਿਗੁਰੂ ਨੇ ਆਪਣੀ ਕਲਾ ਨੂੰ ਸ਼ਕਤੀ ਨੂੰ ਧਾਰਨ ਕਰਕੇ ਤੇ ਸਾਰੀ ਸ੍ਰਿਸ਼ਟੀ ਨੂੰ ਮੋਹਿਤ ਕੀਤਾ ਹੋਇਆ ਹੈ।
ਆਪਣੇ ਚਰਤ ਪ੍ਰਭ ਆਪ ਬਣਾਏ।
ਲੋ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੇ ਦੇ ਆਪਣੇ ਚਰਿੱਤਰ ਸਨ, ਆਪਣੇ ਕੌਤਕ ਸਨ, ਤੇ ਉਹ ਆਪ ਹੀ ਉਸਨੇ ਬਣਾਏ ਹਨ।
ਆਪਣੀ ਕੀਮਤ ਆਪੇ ਪਾਏ।
ਤੇ ਜਿਹੜੇ ਉਸਦੇ ਆਪਣੇ ਚਰਿੱਤਰ ਨੇ ਉਹਨਾਂ ਦੀ ਕੀਮਤ, ਉਹਨਾਂ ਦੀ ਵੈਲਿਊ, ਉਹਨਾਂ ਦਾ ਮੁੱਲ ਵੀ ਉਹ ਆਪ ਹੀ ਪਾਉਂਦਾ ਹੈ।
ਹਰ ਦਿਨ ਦੂਜਾ ਨਹੀਂ ਕੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਗੁਰਮੁਖਾਂ ਦੀ ਦ੍ਰਿਸ਼ਟੀ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕੋਈ ਹੋਰ ਉਸਦੇ ਬਰਾਬਰ ਨਹੀਂ ਹੈ।
ਸਰਵ ਨਿਰੰਤਰ ਏਕੋ ਸੋਏ।
ਕਿਉਂਕਿ ਸਭ ਦੇ ਅੰਦਰ ਬਿਨਾਂ ਕਿਸੇ ਭੇਦ ਭਾਵ ਤੋਂ ਇੱਕੋ ਇੱਕ ਉਹ ਅਕਾਲ ਪੁਰਖ ਵਾਹਿਗੁਰੂ ਆਪ ਵਸ ਰਿਹਾ ਹੈ।
ਪੋਤ ਪੋਤ ਰਵਿਆ ਰੂਪ ਰੰਗ।
ਲੋ ਹਜ਼ੂਰ ਕਹਿੰਦੇ ਨੇ ਜਿੰਨੇ ਵੀ ਰੂਪ ਰੰਗ ਵਾਲੇ ਜੀਵ ਜੰਤ ਨੇ ਜਾਂ ਪਦਾਰਥ ਨੇ, ਕਿਉਂਕਿ ਦੋ ਕਿਸਮ ਦਾ ਸੰਸਾਰ ਹੈ ਨਾ, ਜੜ ਤੇ ਚੇਤਨ, ਸਾਰਿਆਂ ਦੇ ਵੱਖੋ ਵੱਖਰੇ ਰੂਪ ਰੰਗ ਵੀ ਹਨ। ਹਜ਼ੂਰ ਕਹਿੰਦੇ ਨੇ ਜਿੰਨੇ ਵੀ ਸੰਸਾਰ ਦੇ ਰੂਪ ਰੰਗ ਨੇ ਉਹਨਾਂ ਵਿੱਚ ਤਾਣੇ ਪੇਟੇ ਵਾਂਗੂ ਵਾਹਿਗੁਰੂ ਪਰਮੇਸ਼ਰ ਮਿਲਿਆ ਹੋਇਆ ਹੈ।
ਪ੍ਰਗਾਸ ਸਾਧ ਕਹਿ ਸੰਗ।
ਲੋ ਹਜ਼ੂਰ ਕਹਿੰਦੇ ਨੇ ਭਾਈ ਸਤਿਗੁਰੂ ਦੇ ਸੰਗ ਕਰਕੇ ਤੇ ਸਾਨੂੰ ਉਹ ਵਾਹਿਗੁਰੂ ਪਰਮੇਸ਼ਰ ਜੀ ਪ੍ਰਗਟ ਹੋ ਗਏ ਨੇ ਸਾਰੇ ਰੰਗਾਂ ਰੂਪਾਂ ਦੇ ਵਿੱਚ, ਹਰ ਕੁਦਰਤ ਦੇ ਜ਼ਰੇ ਜ਼ਰੇ ਦੇ ਵਿੱਚ ਸਾਨੂੰ ਵਾਹਿਗੁਰੂ ਜੀ ਦੇ ਦਰਸ਼ਨ ਹੋ ਰਹੇ ਹਨ।
ਰਚ ਰਚਨਾ ਆਪਣੀ ਕਲ ਧਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਰਚ ਰਚਨਾ, ਇਹ ਸਾਰੀ ਰਚਨਾ ਰਚ ਕੇ ਆਪਣੀ ਕਲ ਧਾਰੀ, ਫਿਰ ਇਹਦੇ ਵਿੱਚ ਆਪਣੀ ਕਲਾ ਕੁਦਰਤ ਨੂੰ ਵੀ ਧਾਰਨ ਕੀਤਾ ਹੋਇਆ, ਭਾਵ ਜਿਵੇਂ ਮਾਲਾ ਵਿੱਚ ਸੂਤ ਪਰੋਇਆ ਹੁੰਦਾ ਨਾ, ਇਸ ਤਰ੍ਹਾਂ ਵਾਹਿਗੁਰੂ ਨੇ ਸਾਰੀ ਰਚਨਾ ਰਚ ਕੇ ਉਹਦੇ ਵਿੱਚ ਆਪਣੀ ਕਲਾ ਸ਼ਕਤੀ ਚੇਤਨ ਸੱਤਾ ਧਾਰਨ ਕੀਤੀ ਹੋਈ ਹੈ।
ਨਾਨਕ ਬਾਰ ਨਾਨਕ ਬਲਿਹਾਰੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਅਨੇਕਾਂ ਵਾਰ ਉਹ ਸਰਵ ਸ਼ਕਤੀਮਾਨ ਗੁਰੂਆਂ ਦੇ ਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਲਿਹਾਰ ਜਾਣਾ ਹਾਂ, ਕਿਉਂਕਿ ਸਤਿਗੁਰੂ ਤੋਂ ਬਲਿਹਾਰ ਜਾਣਾ ਇਹ ਵੀ ਇਹ ਗੁਰਸਿੱਖ ਦਾ ਮਹਾਨ ਧਾਰਮਿਕ ਫਰਜ਼ ਹੈ। ਕਿਉਂਕਿ ਜੇ ਸਤਿਗੁਰੂ ਨੇ ਸਾਡੇ ਤੇ ਮਹਾਨ ਪਰਉਪਕਾਰ ਕੀਤੇ ਨੇ, ਐਸੇ ਗੁਰੂ ਤੋਂ ਕੁਰਬਾਨ ਹੋ ਜਾਣਾ ਇਹ ਗੁਰਸਿੱਖ ਦੇ ਲਈ ਨਿਹਾਇਤ ਜ਼ਰੂਰੀ ਹੈ, ਇਹ ਇੱਕ ਧਾਰਮਿਕ ਫਰਜ਼ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਤੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਰਚ ਰਚਨਾ ਆਪਣੀ ਕਲ ਧਾਰੇ, ਅਨਕ ਬਾਰ ਨਾਨਕ ਬਲਿਹਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।